ਸਤਿ ਕਹ ਨਾਨਕ
ਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾੜੀ ਘਟ ਘਟ ਮਾਧੋ ਜੀਆ ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾੜੀ ਘਟ ਘਟ ਮਾਧੋ ਜੀਆ ਸੰਤ ਹੋ ਘਟ ਘਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਰਹਾਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲਿਪਾ ਸਭ ਮੈਂ ਰਹਿਆ ਸਮਾਇਓ ਗੁਣ ਨਿਧਾਨ ਨਾਨਕ ਜਸ ਗਾਵਾ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲਿਪਾ ਸਭ ਮੈਂ ਰਹਿਆ ਸਮਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸੈਭੰ ਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗੁਰੂ ਗ੍ਰੰਥ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਾਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਗਿਆਨ ਸਰੂਪ ਸ਼ਬਦਾਵਤਾਰ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਹਾਨ ਪਵਿੱਤਰ ਅਸਥਾਨ ਜਿੱਥੇ ਸਭੇ ਥਾਵ ਨਹੀਂ ਤੁਦ ਜਿਹਾ ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਸੱਚਖੰਡ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਖਸ਼ੇ ਹੋਏ ਅੱਜ ਦੇ ਪਾਵਨ ਸ੍ਰੀ ਮੁਖਵਾਕ ਹੁਕਮਨਾਮੇ ਦੀ ਕਥਾ ਵਿਚਾਰ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪਾਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਜੀ ਨੇ ਅੱਜ ਦੇ ਹੁਕਮ ਦੁਆਰਾ ਜੋ ਸਾਨੂੰ ਉਪਦੇਸ਼ ਬਖਸ਼ਿਆ ਹੈ ਉਹ ਮਹਾਨ ਪਵਿੱਤਰ ਗੁਰ ਸ਼ਬਦ ਦੀ ਵਿਚਾਰ ਕਥਾ ਸਰਵਣ ਕਰਨ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਦੇ ਹੋਏ ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਆਓ ਸਾਰੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਰਹਾਉ ਦੀਆਂ ਪੰਕਤੀਆਂ ਦੁਆਰਾ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਉਹ ਬਖਸ਼ਿਸ਼ ਕਰਦੇ ਹਨ। ਸੰਤੋ ਘੱਟ ਘੱਟ ਰਹਿਆ ਸਮਾਹਿਓ। ਸੰਤੋ ਦਾ ਅਰਥ ਇੱਥੇ ਸੰਗਤ ਵਾਸਤੇ ਹੈ, ਗੁਰਸਿੱਖਾਂ ਦੇ ਵਾਸਤੇ ਹੈ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਇਹ ਗੁਰਸਿੱਖਾਂ ਦੇ ਵਾਸਤੇ ਵੀ ਹੈ। ਇਹ ਸੰਤ ਸ਼ਬਦ ਸਤਿਗੁਰੂ ਜੀ ਵਾਸਤੇ ਵੀ, ਇਹ ਸੰਤ ਸ਼ਬਦ ਨਾਮ ਜਪਣ ਵਾਲੇ ਅਭਿਆਸੀ ਗੁਰਸਿੱਖਾਂ ਦੇ ਵਾਸਤੇ ਵੀ। ਗੁਰੂ ਘਰ ਅੰਦਰ ਜੋ ਸੰਤ ਸ਼ਬਦ ਹੈ, ਸੰਤ ਭਲੇ ਗੁਰਸਿੱਖ ਹੈ, ਜੋ ਗੁਰੂ ਕੇ ਸਿੱਖ ਹਨ, ਜੋ ਸ਼ਾਂਤ ਆਤਮਾ ਹਨ, ਸਾ ਅੰਤ ਜਿਨ੍ਹਾਂ ਦੇ ਅੰਦਰੋਂ ਸੰਸਿਆਂ ਦਾ ਅੰਤ ਹੋ ਗਿਆ, ਕੋਈ ਸੰਸਾ ਨਹੀਂ, ਕੋਈ ਫਿਕਰ ਨਹੀਂ, ਕੋਈ ਝੋਰਾ ਨਹੀਂ, ਭਰਮ ਮਿਟ ਗਿਆ, ਅਗਿਆਨ ਮਿਟ ਗਿਆ, ਉਹਨਾਂ ਨੂੰ ਸੰਤ ਕਿਹਾ ਹੈ ਜੋ ਸ਼ਾਂਤ ਆਤਮਾ ਹਨ, ਜੋ ਆਤਮਕ ਅਡੋਲਤਾ ਦੇ ਵਿੱਚ, ਆਤਮਕ ਰਸ ਆਨੰਦ ਵਿੱਚ ਸਦਾ ਹੀ ਅੰਦਰੋਂ ਜੁੜੇ ਰਹਿੰਦੇ। ਉਹਨਾਂ ਗੁਰਸਿੱਖਾਂ ਨੂੰ ਵੀ ਸਤਿਗੁਰੂ ਜੀ ਨੇ ਸੰਤ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੈ। ਸੋ ਪਹਿਲੇ ਸਮੇਂ ਅੰਦਰ ਹੋਏ ਮਹਾਂਪੁਰਖ, ਉਹਨਾਂ ਵਾਸਤੇ ਸਤਿਗੁਰੂ ਜੀ ਨੇ ਸੰਤ ਸ਼ਬਦ ਵਰਤਿਆ ਹੈ। ਸੰਤ ਪ੍ਰਹਿਲਾਦ ਕੀ ਪੈਜ ਜਨ ਰਾਖੀ। ਪ੍ਰਹਿਲਾਦ ਨੂੰ ਸੰਤ ਸ਼ਬਦ ਨਾਲ ਸੰਬੋਧਨ ਕੀਤਾ ਕਿ ਉਹਦੀ ਲਾਜ ਪਤ ਪਰਮਾਤਮਾ ਨੇ ਰੱਖੀ। ਭਗਤ ਕਬੀਰ ਜੀ ਨੇ ਵੀ ਸੰਤ ਸ਼ਬਦ ਆਪਣੇ ਵਾਸਤੇ ਆਪ ਵਰਤਿਆ ਹੈ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕਿ ਮੈਂ ਸੰਤ ਨੇ ਕੀ ਅਪਰਾਧ ਕੀਤਾ ਸੀ, ਮੇਰੀ ਪੰਡ ਬੰਨ ਕੇ ਮਸਤ ਹਾਥੀ ਦੇ ਅੱਗੇ ਮੈਨੂੰ ਸਿੱਟਿਆ ਗਿਆ। ਸੋ ਸੰਤ ਸ਼ਬਦ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਪ੍ਰਕਰਨ ਅਨੁਸਾਰ, ਜੋ ਸ਼ਬਦ ਦਾ ਪ੍ਰਕਰਨ ਹੈ ਉਸ ਅਨੁਸਾਰ, ਸੋ ਕਈ ਭਾਵਾਂ ਦੇ ਵਿੱਚ ਵਰਤਿਆ ਹੈ। ਇੱਥੇ ਹੁਣ ਸਤਿਗੁਰੂ ਜੀ ਇਹ ਸਾਡੇ 'ਤੇ ਬਖਸ਼ਿਸ਼ ਕਰਦੇ ਹਨ ਕਿ ਹੇ ਸੰਤ ਜਨੋ, ਹੇ ਸਾਂਤ ਆਤਮਾ ਗੁਰਸਿੱਖੋ, ਹੇ ਗੁਰੂ ਕੀ ਪਿਆਰੀ ਸੰਗਤ, ਉਹ ਪਰਮਾਤਮਾ ਘਟਾਂ ਘਟਾਂ ਦੇ ਵਿੱਚ ਸਮਾਇਆ ਹੋਇਆ ਹੈ ਅਤੇ ਸਮਾਹਿਓ ਹਾਹਾ ਲੱਗਣੇ ਕਰਕੇ ਸਮਾਹੜਾ ਨਾਮ ਆਨੰਦ ਦਾ ਅਤੇ ਖੁਸ਼ੀ ਦਾ ਵੀ ਹੁੰਦਾ ਹੈ। ਉਹ ਆਨੰਦ ਸਰੂਪ ਪਰਮਾਤਮਾ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਹੁਣ ਕਿਵੇਂ ਸਮਾਇਆ ਹੋਇਆ ਹੈ ਇਹ ਹੁਣ ਸਤਿਗੁਰੂ ਮਹਾਰਾਜ ਜੀ ਸਾਡੇ 'ਤੇ ਬਖਸ਼ਿਸ਼ ਕਰਨਗੇ, ਕਿਉਂਕਿ ਅੱਜ ਦੀ ਭਾਵੇਂ ਸਾਰੀ ਹੀ ਗੁਰਬਾਣੀ ਦੀ ਵਿਚਾਰ ਬਹੁਤ ਇਕਾਗਰਤਾ ਅਤੇ ਧਿਆਨ ਮੰਗਦੀ ਹੈ, ਬਹੁਤ ਗੁਹਜ ਵਿਚਾਰ, ਆਤਮਕ ਵਿਚਾਰ ਹੈ, ਰੂਹਾਨੀਅਤ ਦੀ ਵਿਚਾਰ ਹੈ। ਗੁਰਬਾਣੀ ਤੋਂ ਪਰੇ ਕੋਈ ਹੋਰ ਗਿਆਨ ਨਹੀਂ। ਸੰਸਾਰ ਦੇ ਸਾਰੇ ਹੀ ਧਰਮ ਗ੍ਰੰਥ ਸਤਿਕਾਰਯੋਗ ਹਨ, ਪਰ ਉਹ ਉਹਨਾਂ ਰਿਖੀਆਂ ਦੇ, ਮੁਨੀਆਂ ਦੇ, ਮਹਾਂਪੁਰਖਾਂ ਦੇ ਬਣਾਏ ਹੋਏ, ਜਿਨ੍ਹਾਂ ਨੂੰ ਧਿਆਨ ਦੇ ਵਿੱਚ, ਇਕਾਗਰਤਾ ਦੇ ਵਿੱਚ ਕੁਝ ਸੋਝੀ ਪ੍ਰਾਪਤ ਹੋਈ, ਰੰਚਕ ਮਾਤਰ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ, ਉਹਨਾਂ ਨੇ ਉਹ ਲਿਖ ਲਿਆ। ਉਸ ਤੋਂ ਬਾਅਦ ਇਕੱਠਾ ਹੁੰਦਾ ਹੁੰਦਾ ਉਹ ਗ੍ਰੰਥ ਦੇ ਰੂਪ ਵਿੱਚ ਜਾਂ ਗ੍ਰੰਥਾਂ ਦੇ ਆਕਾਰ ਵਿੱਚ ਆ ਗਿਆ। ਪਰ ਕਿਸੇ ਵੀ ਮਹਾਂਪੁਰਖ ਦਾ ਗਿਆਨ, ਉਸਨੂੰ ਹੋਈ ਸੋਝੀ, ਉਹਦੇ ਹੁੰਦਿਆਂ ਉਹ ਗ੍ਰੰਥ ਦੀ ਹੋਂਦ ਵਿੱਚ ਨਹੀਂ ਆਈ। ਬਹੁਤ ਸਾਲਾਂ ਤੋਂ ਬਾਅਦ, ਸਦੀਆਂ ਤੋਂ ਬਾਅਦ, ਕਈਆਂ ਦਾ ਹਜ਼ਾਰਾਂ ਸਾਲਾਂ ਤੋਂ ਬਾਅਦ ਉਪਦੇਸ਼ ਲਿਖਤ ਰੂਪ ਦੇ ਵਿੱਚ ਆਇਆ। ਇਹ ਹੁਣ ਵਿਚਾਰਨ ਵਾਲੀ ਗੱਲ ਹੈ ਵੀ ਜਿਹੜੀ ਗੱਲ ਸੁਣੀ ਸੁਣਾਈ ਉਹਦੇ ਵਿੱਚ ਫਰਕ ਜ਼ਰੂਰ ਪੈ ਜਾਂਦਾ ਹੈ। ਆਪਾਂ ਇੱਕ ਕਤਾਰ ਵਿੱਚ 10 ਬੰਦਿਆਂ ਨੂੰ ਇਕੱਠਿਆਂ ਕਰ ਦੇਈਏ ਅਤੇ ਪਹਿਲਾਂ ਜੋ ਕਤਾਰ ਵਿੱਚ ਖਲੋਤਾ ਹੈ, ਲਾਈਨ ਵਿੱਚ ਖਲੋਤਾ ਹੈ, ਉਹਦੇ ਆਪਾਂ ਕੰਨ ਦੇ ਵਿੱਚ ਕੋਈ ਸੰਦੇਸ਼ ਦੇਈਏ ਵੀ ਤੂੰ ਦੂਜੇ ਨੂੰ ਦੱਸ ਦੇ, ਉਹਨੂੰ ਕਹੀਏ ਤੂੰ ਦੂਜੇ ਨੂੰ ਦੱਸ ਦੇ। ਇਸੇ ਤਰ੍ਹਾਂ ਹੀ ਜਦੋਂ 10ਵੀਂ ਥਾਂ 'ਤੇ ਉਹ ਸੰਦੇਸ਼ ਜਾਏਗਾ, ਤੁਸੀਂ ਹੈਰਾਨ ਹੋਵੋਗੇ ਵੀ ਜਾਂ ਤਾਂ ਉਹਦਾ ਰੂਪ ਬਿਲਕੁਲ ਹੀ ਬਦਲ ਜਾਏਗਾ ਜਾਂ ਥੋੜ੍ਹਾ ਬਹੁਤ ਸਹੀ ਰਹਿ ਜਾਏਗਾ, ਬਾਕੀ ਉਹਦਾ ਰੂਪ ਹੋਰ ਹੋ ਜਾਂਦਾ ਹੈ। ਹੁਣ ਜਿਹੜਾ ਗਿਆਨ, ਜਿਹੜਾ ਉਪਦੇਸ਼ ਸਦੀਆਂ ਤੱਕ ਜਾਂ ਹਜ਼ਾਰਾਂ ਸਾਲਾਂ ਤੱਕ ਸੁਣਿਆ ਸੁਣਾਇਆ ਹੀ ਚੱਲਦਾ ਰਿਹਾ, ਉਹਦੇ ਵਿੱਚ ਵੀ ਕਾਫੀ ਮਿਲਾਵਟ ਆ ਗਈ। ਇੱਥੋਂ ਤੱਕ ਆਪਾਂ ਨੂੰ ਪਤਾ ਹੈ ਕਿ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਹੁੰਦਿਆਂ ਹੋਇਆਂ ਮਿਹਰਮਾਨ ਵਰਗੇ ਆਪਦੀ ਬਾਣੀ ਉਚਾਰ ਕੇ, ਕਵਿਤਾ ਉਚਾਰ ਕੇ ਅਤੇ ਪਿੱਛੇ ਨਾਨਕ ਨਾਮ ਲਿਖਣ ਲੱਗ ਗਏ, ਉਦੋਂ ਹੀ ਲੋਕਾਂ ਨੂੰ, ਖਾਸ ਕਰਕੇ ਸੰਗਤਾਂ ਨੂੰ ਵੀ ਭੁਲੇਖਾ ਪੈਣ ਲੱਗ ਗਿਆ ਸੀ, ਆਮ ਲੋਕਾਂ ਨੂੰ। ਸੋ ਹੁਣ ਸਤਿਗੁਰੂ ਜੀ ਦੇ ਹੁੰਦਿਆਂ ਹੋਇਆਂ ਜੇ ਐਸਾ ਹੋ ਸਕਦਾ ਹੈ ਕਿ ਜਿਹੜਾ ਸਦੀਆਂ ਤੱਕ ਗਿਆਨ ਸੁਣਿਆ ਸੁਣਾਇਆ ਚੱਲਦਾ ਰਹੇ, ਉਹਦੇ ਵਿੱਚ ਮਿਲਾਵਟ ਹੋਣੀ, ਇਹ ਕੋਈ ਐਸਾ ਨਹੀਂ ਵੀ ਨਹੀਂ ਹੋ ਸਕਦੀ, ਹੋ ਸਕਦੀ ਹੈ। ਇਸੇ ਕਰਕੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਆਪਦੇ ਹੁੰਦਿਆਂ ਹੋਇਆਂ ਆਪ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ। ਸੋ ਜਿਸ ਤਰ੍ਹਾਂ ਇਹ ਤੁਰਕੀ ਬਾਣੀ ਆਈ ਹੈ ਧੁਰੋਂ, ਉਸੇ ਤਰ੍ਹਾਂ ਹੂਬ ਹੂ ਹੁਣ ਤੱਕ ਉਹ ਮੌਜੂਦ ਹੈ, ਉਹ ਸਾਡੇ ਸਾਹਮਣੇ ਪ੍ਰਤੱਖ ਰੂਪ ਹੈ, ਗੁਰਬਾਣੀ ਨਿਰੰਕਾਰ ਹੈ। ਇਸ ਕਰਕੇ ਅਸੀਂ ਇਹ ਗੱਲ ਦਾਅਵੇ ਦੇ ਨਾਲ ਕਹਿ ਸਕਦੇ ਹਾਂ ਕਿ ਗੁਰਬਾਣੀ ਦਾ ਗਿਆਨ, ਗੁਰੂ ਗ੍ਰੰਥ ਸਾਹਿਬ ਦਾ ਗਿਆਨ, ਉਹ ਆਪ ਨਿਰੰਕਾਰ ਦਾ ਗਿਆਨ ਹੈ, ਉਹ ਗਿਆਨ ਹੀ ਨਿਰੰਕਾਰ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਈ, ਇਹਦੇ ਵਿੱਚ ਕੋਈ ਸੰਸਾ ਨਹੀਂ। ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਗੁਰਬਾਣੀ ਦਾ ਗਿਆਨ ਸਭ ਤੋਂ ਸ੍ਰੇਸ਼ਟ, ਸਭ ਤੋਂ ਮਹਾਨ ਹੈ, ਜਾਂ ਇਉਂ ਵੀ ਕਹਿ ਸਕਦੇ ਹਾਂ ਵੀ ਗੁਰਬਾਣੀ ਤੋਂ ਹੀ ਸਾਰਾ ਗਿਆਨ ਅੱਗੇ ਪ੍ਰਗਟ ਹੁੰਦਾ ਹੈ। ਗੁਰਬਾਣੀ ਗਿਆਨ ਦਾ ਸਮੁੰਦਰ ਹੈ, ਸਾਗਰ ਹੈ, ਬਾਕੀ ਦਾ ਗਿਆਨ ਅੰਸ਼ ਮਾਤਰ ਹੈ, ਬੂੰਦ ਦੇ ਸਮਾਨ ਹੈ। ਸੋ ਸਤਿਗੁਰੂ ਜੀ ਨੇ ਸਾਡੇ 'ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ, ਕਿਉਂਕਿ ਇਸੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਫਰਮਾਨ ਹੈ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਕਿ ਧੁਰੋਂ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਆਈ ਹੋਈ ਬਾਣੀ ਇਹ ਸਾਰੀਆਂ ਚਿੰਤਾਵਾਂ ਮਿਟਾਉਣ ਵਾਲੀ ਹੈ, ਦੂਰ ਕਰਨ ਵਾਲੀ ਹੈ। ਹੁਣ ਸਤਿਗੁਰੂ ਜੀ ਦੱਸਦੇ ਹਨ ਕਿ ਕਿਸ ਤਰ੍ਹਾਂ ਉਹ ਪਰਮਾਤਮਾ ਜੋ ਆਨੰਦ ਸਰੂਪ ਹੈ, ਸਮਾਹਿਓ ਜੋ ਹਿਰਦੇ ਅੰਦਰ ਖੁਸ਼ੀ ਆਨੰਦ ਦੇਣ ਵਾਲਾ ਹੈ, ਆਨੰਦ ਸਰੂਪ ਉਹ ਕਿਸ ਤਰ੍ਹਾਂ ਸਮਾਇਆ ਹੋਇਆ ਹੈ। ਇੱਥੇ ਹੁਣ ਇੱਕ ਪ੍ਰਸ਼ਨ ਉੱਠ ਸਕਦਾ ਹੈ, ਜਿਹੜੇ ਕੋਈ ਬੰਦਗੀ ਵਾਲੇ ਜਾਂ ਡੂੰਘੀ ਵਿਚਾਰ ਵਾਲੇ ਜਾਂ ਬਹੁਤੇ ਗ੍ਰੰਥਾਂ ਨੂੰ ਜਿਨ੍ਹਾਂ ਨੇ ਤਰਕ ਸ਼ਾਸਤਰ ਆਦਿ ਗ੍ਰੰਥ ਪੜ੍ਹੇ ਹਨ, ਤੀਕਸ਼ਣ ਬੁੱਧੀ ਵਾਲੇ, ਉਹ ਇਹ ਪ੍ਰਸ਼ਨ ਕਰ ਸਕਦੇ ਹਨ ਕਿ ਜੇ ਸੁੱਖਾਂ ਦਾ ਸਾਗਰ ਉਹ ਸੁੱਖ ਸਰੂਪ ਆਨੰਦ ਸਰੂਪ ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਹੈ, ਉਸ ਦੇ ਅੰਦਰ ਹੁੰਦਿਆਂ ਹੋਇਆਂ ਫਿਰ ਵੀ ਜੀਵ ਦੁਖੀ ਕਿਉਂ ਹਨ, ਕਲਪਨਾ ਦੇ ਵਿੱਚ ਕਿਉਂ ਹਨ, ਪਰੇਸ਼ਾਨੀ ਦੇ ਵਿੱਚ ਕਿਉਂ ਹਨ, ਚਿੰਤਾ ਟੈਨਸ਼ਨ ਦੇ ਵਿੱਚ ਕਿਉਂ ਹਨ? ਸੁੱਖਾਂ ਦਾ ਸਾਗਰ ਤਾਂ ਅੰਦਰ ਹੈ। ਸੋ ਇਹਦਾ ਉੱਤਰ ਇਹ ਹੈ ਵੀ ਸੁੱਖਾਂ ਦਾ ਸਾਗਰ ਹੈ ਤਾਂ ਅੰਦਰ, ਪਰ ਉਹ ਗੁਪਤ ਰੂਪ ਵਿੱਚ ਹੈ। ਜਿਸ ਤਰ੍ਹਾਂ ਧਰਤੀ ਦੇ ਹੇਠਾਂ ਪਾਣੀ ਤਾਂ ਹੈ, ਪਰ ਉਹਦੀ ਪ੍ਰਾਪਤੀ ਵਾਸਤੇ ਯਤਨ ਕਰਨਾ ਪਵੇਗਾ ਤਾਂ ਉਹ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਹੀ ਸੁੱਖਾਂ ਦਾ ਸਾਗਰ ਹੈ ਤਾਂ ਅੰਦਰ ਹੀ, ਪਰ ਉਸ ਆਨੰਦ ਸਰੂਪ ਦੀ ਜਿੰਨਾ ਚਿਰ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਚਿਰ ਆਨੰਦ ਪ੍ਰਾਪਤ ਨਹੀਂ ਹੁੰਦਾ। ਉਹਦੇ ਵਿੱਚ ਰੁਕਾਵਟ ਹੈ ਅਗਿਆਨ, ਅਵਿਦਿਆ, ਭਰਮ, ਇਹ ਜਿਹੜੇ ਪਰਦੇ ਪਏ ਹੋਏ ਹਨ। ਇਹ ਭਰਮ ਦਾ ਪਰਦਾ ਤਾਂ ਸਾਡੀ ਮਨੁੱਖਾਂ ਦੀ ਤਾਂ ਗੱਲ ਹੀ ਕੀ ਹੈ, ਜੋ ਸੰਸਾਰ ਦਾ ਪ੍ਰਬੰਧ ਚਲਾਉਣ ਵਾਲੇ ਦੇਵਤੇ ਉਹਨਾਂ ਤੇ ਵੀ ਪਿਆ ਹੋਇਆ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ, ਭਰਮ ਭਰਮ ਮਾਨੁਖ ਡਹਿਕਾਏ, ਮਹਾ ਬਿਖਮ ਦੁੱਤਰ ਇਹ ਮਾਏ। ਸਾਰੇ ਹੀ ਭਰਮ ਵਿੱਚ। ਹੁਣ ਭਰਮ ਦਾ ਪਤਾ ਹੈ ਭੁਲੇਖਾ, ਤੇ ਭੁਲੇਖੇ ਦਾ ਮਤਲਬ ਹੈ ਵੀ ਜੋ ਚੀਜ਼ ਜਿਸ ਤਰ੍ਹਾਂ ਦੀ ਹੋਵੇ ਹੂਬ ਹੂ ਸਾਨੂੰ ਉਸ ਤਰ੍ਹਾਂ ਦੀ ਦਿਖਾਈ ਨਾ ਦੇਵੇ, ਹੋਵੇ ਕੁਝ ਹੋਰ ਤੇ ਦਿਖਾਈ ਕੁਝ ਹੋਰ ਦੇਵੇ। ਇਹਦਾ ਉੱਤਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਦਿੰਦੇ ਹਨ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਦਾ ਇਹ ਰੂਪ ਹੈ ਵੀ ਜਿਹੋ ਜਿਹਾ ਮੰਨਿਆ ਜਾਵੇ ਉਹੋ ਜਿਹਾ ਹੋਵੇ ਨਾ। ਹੁਣ ਅੱਗੇ ਇਹਦੀ ਵਿਆਖਿਆ ਵੀ ਕੀਤੀ ਹੈ ਭਰਮ ਦੀ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚੁਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਇੱਕ ਬਾਦਸ਼ਾਹ ਸੁੰਦਰ ਮਹਿਲ ਸੁੰਦਰ ਪਲੰਘ ਤੇ ਸੌਂ ਗਿਆ। ਸੁੱਤੇ ਹੋਏ ਨੂੰ ਬੜਾ ਭਿਆਨਕ ਸੁਪਨਾ ਆਇਆ, ਉਹ ਇੱਕ ਕੰਗਾਲ ਹੋ ਗਿਆ। ਉਹਦੇ ਕੋਲ ਖਾਣ ਵਾਸਤੇ ਖਰਚਣ ਵਾਸਤੇ ਪੈਸਾ ਵੀ ਨਹੀਂ, ਭੁੱਖ ਦੇ ਨਾਲ ਵਿਆਕੁਲ ਹੋ ਕੇ ਉਹ ਭੋਜਨ ਲੱਭ ਰਿਹਾ ਹੈ ਪਰ ਕਿਤੋਂ ਭੋਜਨ ਨਹੀਂ ਮਿਲ ਰਿਹਾ। ਅਖੀਰ ਉਸ ਨੂੰ ਪਤਾ ਲੱਗਿਆ ਵੀ ਫਲਾਣੀ ਥਾਂ ਤੇ ਸਦਾ ਵਰਤ ਪਹਿਲੇ ਸ਼ਬਦਾਂ ਵਿੱਚ ਤੇ ਲੰਗਰ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਆ ਹੈ ਵੀ ਕਿਤੇ ਲੰਗਰ ਲੱਗਿਆ ਹੋਇਆ ਹੈ। ਉਹ ਜਦ ਗਿਆ ਤੇ ਲਾਈਨ ਵਿੱਚ ਲੱਗ ਕੇ ਸਾਰੇ ਕਤਾਰ ਵਿੱਚ ਲੱਗ ਕੇ ਲੈ ਰਹੇ ਸਨ ਭੋਜਨ, ਤੇ ਭੋਜਨ ਵੀ ਹੋਰ ਨਹੀਂ ਸੀ ਬਾਕੀ ਵਰਤ ਗਿਆ ਸੀ, ਖਿਚੜੀ ਵਰਤ ਰਹੀ ਸੀ ਤੇ ਸੀ ਉਹ ਬੜੀ ਗਰਮ। ਜਦੋਂ ਇਹਦਾ ਨੰਬਰ ਆਇਆ ਇਸ ਨੂੰ ਕਿਹਾ ਵੀ ਤੇਰੇ ਕੋਲ ਭਾਂਡਾ ਤਾਂ ਹੈ ਨਹੀਂ, ਤੂੰ ਕਿੱਥੋਂ ਲਏਗਾ, ਹੱਥ ਵਿੱਚ ਪਵਾਏਗਾ ਹੱਥ ਤੇਰੇ ਸੜ ਜਾਣਗੇ, ਭਾਂਡਾ ਲੈ ਕੇ ਆ। ਲੱਭਦਾ ਹੈ ਭਾਂਡਾ ਨਹੀਂ ਮਿਲਿਆ। ਇੱਕ ਠੀਕਰਾ ਟੁੱਟਾ ਹੋਇਆ ਸੀ ਕਿਸੇ ਘੜੇ ਦਾ, ਕੱਚੇ ਦਾ, ਉਸਨੇ ਉਹ ਠੀਕਰਾ ਘੜੇ ਦਾ ਚੁੱਕਿਆ ਅਤੇ ਫਿਰ ਲਾਈਨ ਵਿੱਚ ਲੱਗ ਕੇ ਵਰਤਾਰਾ ਲੈ ਲਿਆ। ਇੱਕ ਪਾਸੇ ਹੋ ਕੇ ਜਦੋਂ ਛਕਣ ਲੱਗਿਆ, ਇਤਨੇ ਨੂੰ ਦੋ ਸਾਣ ਭਿੜਦੇ ਹੋਏ ਆਏ। ਇਹ ਉਹਨਾਂ ਤੋਂ ਡਰਦਾ ਮਾਰਾ ਪਿੱਛੇ ਹਟਿਆ, ਉਹ ਠੀਕਰਾ ਹੱਥੋਂ ਡਿੱਗਿਆ ਅਤੇ ਮਿੱਟੀ ਦੇ ਵਿੱਚ ਮਿਲ ਗਿਆ। ਇੱਕਦਮ ਨੀਂਦ ਖੁੱਲ ਗਈ, ਘਬਰਾ ਗਿਆ, ਡਰ ਗਿਆ ਵੀ ਹੁਣ ਕੀ ਕਰਾਂਗਾ, ਹੁਣ ਕੀ ਹੋਏਗਾ, ਮਰ ਗਿਆ ਭੁੱਖਾ। ਜਦੋਂ ਵੇਖਿਆ ਨੀਂਦ ਖੁੱਲੀ ਕਿ ਮੈਂ ਤਾਂ ਬਾਦਸ਼ਾਹ ਹਾਂ, ਮੈਂ ਰਾਜ ਮਹਿਲਾਂ ਵਿੱਚ ਸੁੱਤਾ ਹੋਇਆ, ਸੋਲਨ ਦੇ ਪਲੰਘ 'ਤੇ ਪਹਿਰੇਦਾਰ ਖਲੋਤੇ ਹੋਏ। ਸੋ ਰਾਜ ਦੇ ਹੁੰਦਿਆਂ ਹੋਇਆ ਅਛਤ ਰਾਜ ਵਿਛੜਤ ਦੁੱਖ ਪਾਇਆ, ਉਹ ਭਰਮ ਕਰਕੇ, ਅਗਿਆਨ ਕਰਕੇ, ਸੁਪਨੇ ਕਰਕੇ ਰਾਜ ਤੋਂ ਵਿਛੜ ਕੇ ਦੁਖੀ ਹੋਇਆ, ਵਿਆਕੁਲ ਹੋਇਆ। ਸੋ ਗਤ ਪਈ ਹਮਾਰੀ, ਸਾਡਾ ਵੀ ਇਹੀ ਹਾਲ ਹੋ ਰਿਹਾ ਹੈ। ਅਸੀਂ ਸੁੱਖਾਂ ਦੇ ਦਾਤੇ ਪਰਮਾਤਮਾ ਤੋਂ ਵਿਛੜ ਕਰਕੇ, ਉਸ ਨੂੰ ਭੁਲਾ ਕਰਕੇ ਦੁਖੀ ਹੋ ਰਹੇ ਹਾਂ। ਸੋ ਸੁੱਖਾਂ ਦਾ ਸਾਗਰ ਸਾਡੇ ਹੈ ਤਾਂ ਅੰਦਰ ਹੀ, ਪਰ ਜਿੰਨਾ ਚਿਰ ਅਸੀਂ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ, ਪੂਰੇ ਗੁਰੂ ਦੀ ਕਿਰਪਾ ਦੇ ਪਾਤਰ ਅਸੀਂ ਉਦੋਂ ਬਣਾਂਗੇ ਜਦੋਂ ਅਸੀਂ ਗੁਰੂ ਧਾਰ ਲਵਾਂਗੇ। ਅਤੇ ਹੁਣ ਗੁਰੂ ਘਰ ਦੀ, ਗੁਰੂ ਪੰਥ ਦੀ ਮਰਿਆਦਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਦੀ ਇੱਕੋ ਇੱਕ ਮਰਿਆਦਾ ਹੈ, ਉਹ ਹੈ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਉਹਨਾਂ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਨਾਮ ਦਾ ਅਭਿਆਸ ਕਰਨਾ, ਉਹਨਾਂ ਵੱਲੋਂ ਦੱਸੀ ਹੋਈ ਮਰਿਆਦਾ 'ਤੇ ਪਹਿਰਾ ਦੇਣਾ, ਇੱਕੋ ਇੱਕ ਤਰੀਕਾ ਹੈ। ਫਿਰ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਅਭਿਆਸ ਕਰਾਂਗੇ, ਨਾਮ ਜਪਾਂਗੇ, ਉਹ ਫਿਰ ਸੁੱਖਾਂ ਦਾ ਸਾਗਰ ਜਦੋਂ ਸਾਡੇ ਅੰਦਰੋਂ ਪ੍ਰਗਟ ਹੋ ਜਾਏਗਾ, ਫਿਰ ਸਾਨੂੰ ਦੁਨੀਆ ਦਾ ਕੋਈ ਦੁੱਖ ਦੁੱਖ ਨਹੀਂ ਲੱਗੇਗਾ। ਦੁੱਖ ਤਾਂ ਆਉਣਗੇ ਹੀ, ਜਿਸ ਤਰ੍ਹਾਂ ਧਰਤੀ 'ਤੇ ਰਹਿਣ ਵਾਲਾ ਕੋਈ ਪੰਛੀ ਜੇ ਹਨੇਰੀ ਚੱਲੇਗੀ ਤਾਂ ਹਨੇਰੀ ਉਸਨੂੰ ਲੱਗੇਗੀ, ਜੇ ਬਰਸਾਤ ਹੋਏਗੀ ਤਾਂ ਉਹ ਭਿੱਜੇਗਾ ਵੀ ਮੀਂਹ ਦੇ ਵਿੱਚ। ਪਰ ਜੇ ਉਹ ਪੰਛੀ ਉੱਪਰ ਆਕਾਸ਼ ਵਿੱਚ ਉਜਾਰੀ ਮਾਰ ਜਾਵੇ, ਫਿਰ ਧਰਤੀ ਦੀ ਹਨੇਰੀ ਜਾਂ ਬਰਸਾਤ ਉਸਨੂੰ ਪਰੇਸ਼ਾਨ ਨਹੀਂ ਕਰ ਸਕਦੀ। ਇਸੇ ਤਰ੍ਹਾਂ ਹੀ ਸਾਡੀ ਜੋ ਜੀਵ ਆਤਮਾ ਹੈ, ਇਹ ਜਦੋਂ ਚਿਦਾ ਆਕਾਸ਼ ਵਿੱਚ ਉਡਾਰੀ ਮਾਰਨ ਲੱਗ ਜਾਵੇ, ਫਿਰ ਸਾਨੂੰ ਦੁਨੀਆ ਦੇ ਦੁੱਖ ਦੁੱਖ ਨਹੀਂ ਪ੍ਰਤੀਤ ਹੁੰਦੇ। ਜਿਨ੍ਹਾਂ ਨੂੰ ਅਵਸਥਾ ਪ੍ਰਾਪਤ ਹੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਉਹ ਅਵਸਥਾ ਨੂੰ ਪ੍ਰਾਪਤ ਜਦੋਂ ਬੰਦ ਬੰਦ ਕੱਟਣ ਦੀ ਗੱਲ ਆਈ, ਉਹ ਕਹਿੰਦੇ ਵੀ ਤੂੰ ਗੁੱਟ ਤੋਂ ਕੱਟ ਰਿਹਾ ਹੈ, ਤੇਰੇ ਮਾਲਕ ਦਾ ਹੁਕਮ ਹੈ ਹਰੇਕ ਟੁਕੜਾ, ਹਰੇਕ ਜੋੜ ਕੱਟਣਾ, ਉਂਗਲਾਂ ਤੋਂ ਸ਼ੁਰੂ ਕਰ। ਉਹਨਾਂ ਨੂੰ ਦੁੱਖ ਨਹੀਂ ਲੱਗਦਾ, ਫਿਰ ਦੁੱਖ ਦੁੱਖ ਨਹੀਂ ਲੱਗਦਾ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਹ ਅਵਸਥਾ ਦਾ ਜ਼ਿਕਰ ਕੀਤਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਹ ਹੈ ਜੀਵਨ ਮੁਕਤ ਦੀ ਅਵਸਥਾ, ਉਹਦੇ ਲੱਛਣ। ਸੋ ਸੁਖਾਂ ਦਾ ਸਾਗਰ ਜਦੋਂ ਅੰਦਰੋਂ ਪ੍ਰਗਟ ਹੋ ਜਾਏਗਾ, ਸੁਖਾਂ ਦੇ ਦਾਤੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ, ਉਦੋਂ ਫਿਰ ਉਹ ਆਨੰਦ, ਉਹ ਖੁਸ਼ੀ, ਉਹ ਖੇੜਾ ਚਰਖਣੀਆਂ 'ਤੇ ਚੜ੍ਹ ਕੇ ਵੀ ਨਹੀਂ ਘਟਦਾ, ਬੰਦ ਬੰਦ ਕਟਵਾਇਆ ਵੀ ਨਹੀਂ ਘਟਦਾ। ਸਿਰ 'ਤੇ ਆੜਾ ਚੱਲ ਰਿਹਾ ਹੋਵੇ, ਫਿਰ ਵੀ ਜਪਜੀ ਸਾਹਿਬ ਦਾ ਪਾਠ ਇੱਕ ਵੱਖਰੇ ਹੀ ਆਨੰਦ ਵਿੱਚ ਹੋ ਰਿਹਾ ਹੁੰਦਾ ਹੈ। ਦੇਗੇ ਵਿੱਚ ਉਬਲਦਿਆਂ ਹੋਇਆਂ ਵੀ ਨਹੀਂ, ਰੂਹ ਵਿੱਚ ਲਪੇਟ ਕੇ ਸੜਦਿਆਂ ਹੋਇਆਂ ਵੀ ਨਹੀਂ ਡੋਲਦਾ। ਪਰ ਉਹ ਪ੍ਰਾਪਤ ਹੋਣਾ ਬੜੀ ਘਾਲਣਾ ਕਮਾਈ ਦੀ ਗੱਲ ਹੈ। ਸੋ ਵਿਚਾਰ ਸੋ ਸਤਿਗੁਰੂ ਜੀ ਫਰਮਾਉਂਦੇ ਹਨ, ਉਹ ਆਨੰਦ ਸਰੂਪ ਜੋ ਪਰਮਾਤਮਾ ਹੈ ਉਹ ਸਾਰਿਆਂ ਵਿੱਚ ਵਿਆਪਕ ਹੈ। ਉਹ ਕਿਵੇਂ ਵਿਆਪਕ ਹੈ? ਉਹ ਹੁਣ ਸਤਿਗੁਰੂ ਮਹਾਰਾਜ ਜੀ ਸਾਡੇ 'ਤੇ ਬਖਸ਼ਿਸ਼ ਕਰਨਗੇ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ। ਆਓ ਸਾਰੇ ਰਸਨਾ ਪਵਿੱਤਰ ਕਰੀਏ, ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਫੇਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਸੋਰਠ ਮਹੱਲਾ ਪੰਜਵਾ, ਘਰ ਦੂਜਾ ਦੁਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਰਠ ਰਾਗ ਅੰਦਰ ਮਹੱਲਾ ਪਾਤਸ਼ਾਹ ਸਰੂਪ, ਪੰਜਵੇਂ ਪਾਤਸ਼ਾਹ, ਪੰਜਵੇਂ ਗੁਰੂ ਨਾਨਕ, ਪੰਚਮ ਸਰੂਪ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਘਰ ਦੂਜਾ ਤੋਂ ਭਾਵ ਸੁਰ ਤਾਲ ਹੈ, ਦੋ ਪਦੇ, ਦੋ ਦੋ ਪਦਾਂ ਵਾਲੇ ਸ਼ਬਦ। ਪਹਿਲਾ ਮੰਗਲ ਹੈ, ਵਸਤੂ ਨਿਰਦੇਸ਼ ਮੰਗਲ, ਇੱਕ ਅਦੁੱਤੀ ਅਦਵੈਤ ਅਖੰਡ ਸਰੂਪ ਜੋ ਪਰਮਾਤਮਾ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਓਅੰ ਬ੍ਰਹਮਾ ਵਿਸ਼ਨ ਮਹੇਸ਼ ਕਾਰ, ਇਹ ਸਾਰੇ ਉਹਦੇ ਅਧੀਨ ਉਹਦੇ ਹੁਕਮ ਦੇ ਵਿੱਚ ਹਨ। ਸਤ ਸੱਚਾ ਹੈ, ਤ੍ਰੈ ਕਾਲ ਆਬਾਦ ਰੂਪ ਹੈ। ਸਤ ਦਾ ਅਰਥ ਹੈ ਸਦਾ ਹੈ, ਇੱਕ ਰਸ, ਗੁਰ ਚੇਤਨ ਸਰੂਪ ਜਿਹਦੀ ਚੇਤਨ ਸੱਤਾ ਸਾਰਿਆਂ ਵਿੱਚ ਆਈ ਹੋਈ। ਪ੍ਰਸਾਦ ਆਨੰਦ ਸਰੂਪ, ਐਸਾ ਸਤ ਚਿੱਤ ਆਨੰਦ ਸਰੂਪ ਜੋ ਵਾਹਿਗੁਰੂ, ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹੁੰਦੀ ਹੈ।
ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ।
ਹੁਣ ਸਤਿਗੁਰੂ ਜੀ ਪ੍ਰਮਾਣ ਦਿੰਦੇ ਹਨ ਵੀ ਐਸਾ ਸੌਖਾ ਪ੍ਰਮਾਣ ਜਿਹਦੇ ਦੁਆਰਾ ਸਾਨੂੰ ਸਮਝ ਪੈ ਜਾਵੇ। ਪ੍ਰਮਾਣ ਦਾ ਮਤਲਬ ਹੀ ਹੁੰਦਾ ਹੈ ਗੱਲ ਸਮਝ ਵਿੱਚ ਆ ਜਾਵੇ। ਹੁਣ ਜਿਸ ਤਰ੍ਹਾਂ ਸਾਰੀ ਬਨਸਪਤੀ, ਜਿਤਨੀ ਵੀ ਬਨਸਪਤੀ ਹੈ, ਲੱਕੜੀ ਦੇ ਵਿੱਚ, ਬਨਸਪਤੀ ਦੇ ਵਿੱਚ ਬੈਸੰਤਰ ਅੱਗ ਲੁਕੀ ਹੋਈ ਹੈ। ਹੁਣ ਅੰਦਰ ਅੱਗ ਦੇ ਹੁੰਦਿਆਂ ਹੋਇਆਂ ਵੀ ਉਹ ਬਨਸਪਤੀ ਹਰੀ ਭਰੀ ਹੈ, ਪੱਤੇ ਹਰੇ ਹਨ, ਫੁੱਲ ਨਿਕਲਦੇ ਹਨ, ਫਲ ਲੱਗਦੇ ਹਨ, ਪਰ ਉਹ ਅੰਦਰਲੀ ਅਗਨੀ ਜਿਹੜੀ ਹੈ ਨੁਕਸਾਨ ਨਹੀਂ ਪਹੁੰਚਾਉਂਦੀ, ਉਹ ਹਰਿਆਵਲਤਾ ਦੇ ਵਿੱਚ ਰੁਕਾਵਟ ਨਹੀਂ ਬਣਦੀ। ਹੈ ਸਾਰਿਆਂ ਦੇ ਵਿੱਚ ਹੀ, ਸਾਰੀ ਬਨਸਪਤੀ ਦੇ ਵਿੱਚ, ਪਰ ਉਹ ਅਗਨੀ ਜਦੋਂ ਬਾਹਰੋਂ ਅਸੀਂ ਅਗਨੀ ਉਸ ਨੂੰ ਲਗਾਵਾਂਗੇ, ਉਹ ਫਿਰ ਅੰਦਰਲੀ ਅੱਗ ਪ੍ਰਗਟ ਹੋ ਕੇ ਉਹ ਲੱਕੜ ਨੂੰ ਸਾੜ ਦੇਵੇਗੀ। ਉਹਨਾਂ ਚਿਰ ਨਹੀਂ ਜਿੰਨਾ ਚਿਰ ਬਾਹਰੋਂ ਅਸੀਂ ਅਗਨੀ ਨਹੀਂ ਲਗਾਉਂਦੇ। ਪਰ ਅੱਗ ਸਾਰਿਆਂ ਦੇ ਵਿੱਚ ਹੀ ਹੈ, ਸਾਰੀ ਲੱਕੜੀ ਵਿੱਚ ਅੰਦਰ ਅੱਗ ਹੈ, ਤਾਂ ਹੀ ਉਸ ਨੂੰ ਅੱਗ ਪਕੜਦੀ, ਅੱਗ ਲੱਗਦੀ ਹੈ। ਤੇ ਜਿਤਨੇ ਵੀ ਅੰਗਾਂ ਵਾਲੇ, ਦੁੱਧ ਦੇਣ ਵਾਲੇ, ਉਹਨਾਂ ਦਾ ਦੁੱਧ ਉਹਦੇ ਵਿੱਚ ਘਿਓ ਹੈ। ਹੁਣ ਬਨਸਪਤੀ ਅੱਕ ਦੇ ਦੁੱਧ ਵਿੱਚ ਤੁਹਾਨੂੰ ਘਿਓ ਨਹੀਂ ਮਿਲੇਗਾ, ਇਸ ਤਰ੍ਹਾਂ ਬੋਹੜ ਦੇ ਦੁੱਧ ਵਿੱਚ ਤੁਹਾਨੂੰ ਘਿਓ ਨਹੀਂ ਮਿਲੇਗਾ। ਸੋ ਜਿਸ ਤਰ੍ਹਾਂ ਗਊਆਂ ਜਾਂ ਮੱਝਾਂ, ਇਹਨਾਂ ਦਾ ਜਿਹੜਾ ਦੁੱਧ ਹੈ ਉਹ ਸਾਰੇ ਦੁੱਧ ਵਿੱਚ ਘਿਓ ਛਿਪਿਆ ਹੋਇਆ ਹੈ, ਪਰ ਉਸ ਘਿਓ ਨੂੰ ਪ੍ਰਾਪਤ ਕਰਨ ਦੇ ਵਾਸਤੇ ਯਤਨ ਕਰਨਾ ਪਵੇਗਾ। ਉਸ ਨੂੰ ਗਰਮ ਕਰਕੇ ਦੁੱਧ ਨੂੰ, ਫਿਰ ਜਾਗ ਲਾਉਣ ਵਾਸਤੇ ਦੁੱਧ ਜ਼ਿਆਦਾ ਗਰਮ ਨਾ ਹੋਵੇ ਅਤੇ ਬਿਲਕੁਲ ਠੰਡਾ ਵੀ ਨਾ ਹੋਵੇ। ਉਸ ਨੂੰ ਫਿਰ ਜਾਗ ਲਾਇਆ ਜਾਏਗਾ, ਜਾਗ ਲੱਗਣ ਤੋਂ ਬਾਅਦ ਵੀ ਉਹਨੂੰ ਫਿਰ ਸੰਭਾਲ ਕੇ ਰੱਖਣਾ ਪਵੇਗਾ, ਉਸ ਤੋਂ ਬਾਅਦ ਉਹਦਾ ਦਹੀਂ ਜੰਮੇਗਾ ਤੇ ਦਹੀਂ ਨੂੰ ਰਿੜਕਣ ਤੋਂ ਬਾਅਦ ਮੱਖਣ ਨਿਕਲੇਗਾ ਤੇ ਮੱਖਣ ਨੂੰ ਗਰਮ ਕਰਕੇ ਫਿਰ ਉਹ ਘਿਓ ਪ੍ਰਾਪਤ ਹੋਏਗਾ, ਇਤਨਾ ਯਤਨ ਕਰਨ ਤੋਂ ਬਾਅਦ। ਇਸੇ ਤਰ੍ਹਾਂ ਹੀ ਪਰਮਾਤਮਾ ਹੈ ਤਾਂ ਸਾਡੇ ਸਾਰਿਆਂ ਦੇ ਅੰਦਰ, ਪਰ ਉਹਦੀ ਪ੍ਰਾਪਤੀ ਦੇ ਵਾਸਤੇ ਸਾਨੂੰ ਯਤਨ ਕਰਨਾ ਪਵੇਗਾ। ਸਤਿਗੁਰੂ ਜੀ ਨੇ ਸੌਖਾ ਤਰੀਕਾ ਦੱਸਿਆ ਹੈ, ਸੇਵਾ ਕਰਤ ਮਨ ਨਿਰਮਲ ਹੋਵੇ, ਮਨ ਤਨ ਸ਼ੁੱਧ ਜਪਤ ਹਰ ਨਾਏ। ਸੇਵਾ ਕਰੋ ਤੇ ਨਾਮ ਜਪੋ, ਇਹ ਦੋ ਸਾਧਨਾ ਦੇ ਨਾਲ ਹੀ ਤੁਹਾਨੂੰ ਜੋ ਆਤਮ ਤੱਤ ਘਿਓ ਹੈ ਉਹਦੀ ਪ੍ਰਾਪਤੀ ਹੋ ਜਾਏਗੀ। ਤੇ ਜਿੰਨਾ ਚਿਰ ਆਤਮ ਤੱਤ ਦੀ ਪ੍ਰਾਪਤੀ ਨਹੀਂ ਹੁੰਦੀ, ਸਤਿਗੁਰੂ ਜੀ ਦਾ ਫਰਮਾਨ, ਜਿਨੀ ਆਤਮ ਤੱਤ ਨਾ ਚੀਨਿਆ ਸਭ ਫੋਕੜ ਧਰਮ ਅਭਿਨਿਆ। ਦਸ਼ਮੇਸ਼ ਪਿਤਾ ਜੀ ਦਾ ਵੀ ਫਰਮਾਨ ਹੈ, ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨਸਿਓ ਲਿਆਵੇ, ਤਬ ਹੀ ਆਤਮ ਤੱਤ ਕੋ ਦਰਸੇ ਪਰਮ ਪੁਰਖ ਕਹਿ ਪਾਵੇ। ਆਤਮ ਤੱਤ ਦੀ ਜਾਣਕਾਰੀ ਵੱਖਰੀ ਗੱਲ ਹੈ, ਪਰ ਜਾਣਕਾਰੀ ਵੀ ਜ਼ਰੂਰੀ ਹੈ। ਜੇ ਜਾਣਕਾਰੀ ਹੋਏਗੀ ਤਾਂ ਹੀ ਅਸੀਂ ਉਸ ਨੂੰ ਅੰਦਰੋਂ ਜਾਣਾਂਗੇ, ਅੰਦਰੋਂ ਪ੍ਰਾਪਤ ਕਰਾਂਗੇ। ਉਹ ਜਾਣਕਾਰੀ ਪ੍ਰਾਪਤ ਕਰਕੇ ਬਹੁਤ ਸਾਰੇ ਵਿਦਵਾਨ ਲੋਕ ਗ੍ਰੰਥ ਪੜ੍ਹ ਕੇ, ਕਿਤਾਬਾਂ ਪੜ੍ਹ ਕੇ, ਧਰਮ ਦੀਆਂ ਪੁਸਤਕਾਂ ਪੜ੍ਹ ਕੇ, ਜਾਂ ਨਾਮ ਸਿਮਰਨ ਬੰਦਗੀ ਵਾਲਿਆਂ ਦੀਆਂ ਪੁਸਤਕਾਂ ਪੜ੍ਹ ਕੇ ਕਈ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝਣ ਲੱਗ ਜਾਂਦੇ ਹਨ, ਵੀ ਇਹ ਮੈਨੂੰ ਗਿਆਨ ਹੋ ਗਿਆ, ਵੀ ਇਸ ਤੋਂ ਪਰੇ ਤਾਂ ਹੋਰ ਕੋਈ ਗਿਆਨ ਹੈ ਨਹੀਂ। ਹੁਣ ਇਸ ਗਿਆਨ ਨੂੰ ਜੋ ਵਿਦਵਾਨ ਪੜ੍ਹੇ ਲਿਖੇ ਵੇਦਾਂਤੀ ਕਹਿ ਲਓ, ਜਿਨ੍ਹਾਂ ਨੇ ਧਰਮ ਗ੍ਰੰਥਾਂ ਦਾ ਗਿਆਨ ਪ੍ਰਾਪਤ ਕੀਤਾ, ਉਹ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝਣ ਲੱਗ ਗਏ। ਤੇ ਉਹਨਾਂ ਨੇ, ਕਿਸੇ ਨੇ ਕਿਹਾ ਵੀ ਤੂੰ ਕਹਾਉਣਾ ਤਾਂ ਬ੍ਰਹਮ ਗਿਆਨੀ ਹੈ ਪਰ ਤੇਰੇ ਪੱਲੇ ਤਾਂ ਕੁਝ ਵੀ ਨਹੀਂ। ਬ੍ਰਹਮ ਗਿਆਨੀ ਨੂੰ ਤਾਂ ਅੰਤਰਯਾਮਤਾ ਹੁੰਦੀ ਹੈ, ਜਿਹਨੂੰ ਅੰਤਰਯਾਮਤਾ ਵੀ ਨਹੀਂ। ਬ੍ਰਹਮ ਗਿਆਨੀ ਤੋਂ ਕੋਈ ਗੱਲ ਛਿਪੀ ਹੋਈ ਨਹੀਂ ਹੁੰਦੀ, ਤੈਨੂੰ ਤਾਂ ਆਪਦੇ ਆਪ ਦਾ ਹੀ ਕੱਖ ਵੀ ਪਤਾ ਨਹੀਂ ਵੀ ਤੂੰ ਕਿਹੋ ਜਿਹਾ ਬ੍ਰਹਮ ਗਿਆਨੀ ਹੈ। ਨਾ ਤੇਰੇ ਕੋਲ ਕੋਈ ਰੂਹਾਨੀ ਅਨੁਭਵ ਹੈ, ਨਾ ਕੋਈ ਰੂਹਾਨੀ ਤਾਕਤ ਹੈ, ਨਾ ਕੋਈ ਸੋਝੀ ਹੈ, ਤੇ ਤੂੰ ਬ੍ਰਹਮ ਗਿਆਨੀ ਕਿਵੇਂ ਬਣ ਗਿਆ? ਫਿਰ ਉਹਨਾਂ ਨੇ ਇੱਕ ਤਰੀਕਾ ਲੱਭ ਲਿਆ। ਹੁਣ ਤੇਜ ਬੁੱਧੀ ਵਾਲੇ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ। ਉਹ ਕਹਿੰਦੇ ਨਹੀਂ ਜੀ, ਸਾਨੂੰ ਜਿਹੜਾ ਬ੍ਰਹਮ ਗਿਆਨ ਹੋਇਆ ਹੈ ਇਹ ਪਰੋਖ ਗਿਆਨ ਹੋਇਆ ਹੈ। ਪਰੋਖ ਦਾ ਅਰਥ ਹੁੰਦਾ ਹੈ ਓਲੇ, ਪਰਦੇ ਦੇ ਵਿੱਚ। ਅਪਰੋਖ ਦਾ ਅਰਥ ਹੁੰਦਾ ਹੈ ਬਿਲਕੁਲ ਸਾਹਮਣੇ, ਪ੍ਰਗਟ। ਉਹਨਾਂ ਨੇ ਦੋ ਗੱਲਾਂ ਮਨਾ ਲਈਆਂ। ਕਹਿੰਦੇ ਵੀ ਜਿਹਨੂੰ ਗਿਆਨ, ਡੂੰਘਾ ਗਿਆਨ ਹੋ ਜਾਵੇ ਧਰਮ ਗ੍ਰੰਥਾਂ ਦਾ, ਉਹ ਵੀ ਬ੍ਰਹਮ ਗਿਆਨੀ ਹੈ। ਉਹਨਾਂ ਤਰੀਕਾ ਬਣਾਇਆ ਪਰ ਗੁਰਬਾਣੀ ਨੇ ਉਸ ਨੂੰ ਨਹੀਂ ਮੰਨਿਆ। ਗੁਰੂ ਗ੍ਰੰਥ ਸਾਹਿਬ ਨੇ ਜਾਣਕਾਰੀ ਵਾਲੇ ਗਿਆਨ ਨੂੰ ਬ੍ਰਹਮ ਗਿਆਨੀ ਨਹੀਂ ਮੰਨਿਆ। ਗੁਰਬਾਣੀ ਨੇ ਤਾਂ ਜਿਸ ਨੂੰ ਆਤਮ ਰਸ ਪ੍ਰਾਪਤ ਹੋ ਗਿਆ, ਜਿਸ ਨੂੰ ਅੰਦਰੋਂ ਸਰੂਪ ਦੀ ਸਾਖਿਆਤਕਾਰਤਾ ਹੋ ਗਈ, ਉਸੇ ਨੂੰ ਸਨਮਾਨ ਦਿੱਤਾ, ਉਸੇ ਨੂੰ ਸੰਤ ਕਿਹਾ, ਉਸੇ ਨੂੰ ਮਹਾਂਪੁਰਖ ਕਿਹਾ, ਉਸੇ ਨੂੰ ਗੁਰਮੁਖ ਕਿਹਾ ਹੈ। ਸੋ ਜਾਣਕਾਰੀ ਵਾਲਾ ਗਿਆਨ ਤਾਂ ਬੜਾ ਸੌਖਾ ਹੈ। ਸੋ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਧਿਆਨ ਦੇਈਏ ਵੀ ਜਿਹੜੇ ਵਿਦਵਾਨ ਲੋਕ ਹਨ ਉਹ ਪਰੋਖ ਗਿਆਨ ਕਿਹਨੂੰ ਕਹਿੰਦੇ ਹਨ, ਤੇ ਜਿਹਨੂੰ ਜਾਣ ਕੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝਣ ਲੱਗ ਜਾਂਦੇ ਹਨ। ਉਹ ਪਰੋਖ ਗਿਆਨ ਕੀ ਹੈ, ਓਲੇ ਵਾਲਾ ਗਿਆਨ ਕੀ ਹੈ? ਹੁਣ ਜਿਸ ਤਰ੍ਹਾਂ ਆਪਣਾ ਜਿਹੜਾ ਇਹ ਸਰੀਰ ਹੈ, ਆਪਾਂ ਕਹਿੰਦੇ ਵੀ ਇਹ ਮੇਰਾ ਸਰੀਰ ਹੈ, ਇਸ ਕਰਕੇ ਹੁਣ ਜਿਹੜਾ ਇਹ ਕਹਿੰਦਾ ਵੀ ਮੇਰਾ ਸਰੀਰ ਦਾ ਮਤਲਬ ਉਹ ਵੀ ਆਤਮਾ ਨਹੀਂ ਹੈ। ਫਿਰ ਅੰਤਰੀਵ ਆ ਜਾਈਏ, ਇਸੇ ਤਰ੍ਹਾਂ ਅਸੀਂ ਘਟਾ ਸਕਦੇ ਹਾਂ, ਮੇਰੀਆਂ ਅੱਖਾਂ ਹਨ, ਮੇਰੇ ਕੰਨ ਹਨ, ਜੋ ਮੇਰਾ ਕਹਿੰਦਾ ਹੈ। ਸੂਖਮ ਇੰਦਰੇ ਸਾਡੇ ਹਨ ਚਾਰ, ਜਿਹਨੂੰ ਅੰਤਹਿਕਰਨ ਕਿਹਾ ਹੈ, ਜਿਹਨੂੰ ਹਿਰਦਾ ਵੀ ਕਿਹਾ ਹੈ ਕਈ ਥਾਂ ਤੇ। ਸੋ ਅੰਤਹਿਕਰਨ, ਮਨ, ਬੁੱਧ, ਚਿੱਤ, ਹੰਕਾਰ, ਇਹਨਾਂ ਨੂੰ ਕਿਹਾ ਹੈ। ਹੁਣ ਆਪਾਂ ਕਈ ਵਾਰ ਕਹਿੰਦੇ ਵੀ ਮੇਰਾ ਮਨ ਨਹੀਂ ਮੰਨਦਾ, ਜਾਂ ਮੇਰਾ ਮਨ ਮੰਨ ਗਿਆ, ਜਾਂ ਆਪਾਂ ਕਹਿੰਦੇ ਵੀ ਮੇਰੀ ਬੁੱਧੀ ਦੇ ਵਿੱਚ ਇਹ ਗੱਲ ਨਹੀਂ ਜੱਚਦੀ, ਮੇਰੀ ਬੁੱਧੀ ਕੰਮ ਨਹੀਂ ਕਰਦੀ। ਫਿਰ ਆਪਾਂ ਕਹਿ ਸਕਦੇ ਵੀ ਚੇਤਾ, ਚਿੱਤ, ਵੀ ਮੇਰਾ ਤਾਂ ਚੇਤਾ ਹੀ ਬੜਾ ਘੱਟ ਹੈ, ਮੈਨੂੰ ਚੇਤਾ ਹੀ ਨਹੀਂ ਰਹਿੰਦਾ, ਗੱਲ ਕਰਦਿਆਂ ਕਰਦਿਆਂ ਚੇਤਾ ਭੁੱਲ ਜਾਂਦਾ ਹੈ। ਤੇ ਮੈਂ ਪੁਣਾ ਆਪਣੱਤ, ਇਹ ਚਾਰ ਜਿਹੜੇ ਹਨ, ਇਹਨਾਂ ਚਾਰਾਂ ਦੇ ਸੁਮੇਲ ਦਾ ਨਾਮ ਅੰਤਹਿਕਰਨ ਹੈ। ਤੇ ਵਿਦਵਾਨਾਂ ਨੇ ਕਿਹਾ ਹੈ ਵੀ ਸਤੋ ਅੰਸ ਭੂਤਨ ਕੀ ਜੋ ਹੈ ਤਾਂ ਤੇ ਅੰਤਹਿਕਰਨ ਪਇਓ ਹੈ। ਹੁਣ ਫਿਰ ਆਤਮਾ ਇਹਨਾਂ ਚੋਂ ਕਿਹੜਾ ਹੋਇਆ? ਜੇ ਮਨ ਵੀ ਆਤਮਾ ਨਹੀਂ, ਜੇ ਬੁੱਧੀ ਵੀ ਆਤਮਾ ਨਹੀਂ, ਜੇ ਚਿੱਤ ਵੀ ਆਤਮਾ ਨਹੀਂ, ਤੇ ਆਤਮਾ ਕਿਹੜਾ ਹੈ? ਆਤਮਾ ਉਹ ਹੈ ਜਿਹੜਾ ਸਾਨੂੰ ਦੱਸਦਾ ਹੈ ਵੀ ਮੇਰਾ ਮਨ, ਮੇਰੀ ਬੁੱਧੀ, ਮੇਰਾ ਚੇਤਾ, ਉਹ ਵੱਖਰਾ ਹੈ ਦੱਸਣ ਵਾਲਾ। ਇਹ ਬਹੁਤ ਧਿਆਨ ਦੇਣ ਦੀ ਲੋੜ ਹੈ। ਜਿਸ ਤਰ੍ਹਾਂ ਆਪਾਂ ਹੱਥ 'ਤੇ ਘੜੀ ਬੰਨੀ ਹੋਵੇ, ਆਪਾਂ ਕਹਿੰਦੇ ਵੀ ਮੇਰੀ ਘੜੀ ਹੈ। ਹੁਣ ਅਸੀਂ ਘੜੀ ਤਾਂ ਨਹੀਂ ਹਾਂ, ਮੇਰੀ ਘੜੀ ਕਹਿੰਦੇ ਹਾਂ। ਹੁਣ ਮੇਰੀ ਘੜੀ ਕਹਿਣ ਵਾਲਾ ਇਹ ਸਰੀਰ ਅੰਦਰ ਬੈਠਾ ਹੋਇਆ ਮਨੁੱਖ ਹੈ, ਕਹਿੰਦਾ ਮੇਰੀ ਘੜੀ ਹੈ, ਇਹ ਮੇਰੇ ਬਸਤਰ ਹਨ, ਆਹ ਮੇਰੀ ਕਾਰ ਹੈ, ਆਹ ਮੇਰੀ ਉਹ ਚੀਜ਼ ਹੈ, ਇਸ ਤਰ੍ਹਾਂ ਆਪਾਂ ਕਹਿੰਦੇ ਹਾਂ। ਪਰ ਅਸੀਂ ਉਹ ਚੀਜ਼ ਵਿੱਚ ਨਹੀਂ ਸਮਾਏ ਹੁੰਦੇ, ਉਹ ਵੱਖਰੀ ਹੁੰਦੀ ਸਾਡੇ ਸਰੀਰ ਦੇ ਨਾਲੋਂ ਵੀ। ਉਹ ਕਹਿਣ ਵਾਲਾ ਵੀ ਮੇਰੀ ਕਹਿਣ ਵਾਲਾ ਵੱਖਰਾ ਹੈ। ਇਸੇ ਤਰ੍ਹਾਂ ਹੀ ਜੋ ਆਤਮਾ ਹੈ, ਜੋ ਆਤਮ ਤੱਤ ਹੈ, ਉਹ ਮਨ, ਬੁੱਧ, ਚਿੱਤ, ਹੰਕਾਰ, ਇਹਨਾਂ ਤੋਂ ਵੱਖਰਾ ਹੈ, ਇਹਨਾਂ ਨੂੰ ਪ੍ਰਕਾਸ਼ਣ ਵਾਲਾ ਹੈ, ਉਹ ਆਤਮਾ ਹੈ। ਹੁਣ ਜੇ ਕੋਈ ਪ੍ਰਸ਼ਨ ਕਰੇ ਵੀ ਇਹ ਕਿਵੇਂ ਪਤਾ ਲੱਗਿਆ ਵੀ ਇਹ ਆਤਮਾ ਹੈ, ਵੀ ਆਤਮਾ ਨੂੰ ਦੱਸਣ ਵਾਲਾ ਕੌਣ ਹੈ, ਵੀ ਇਹ ਆਤਮਾ, ਤੁਸੀਂ ਇਹ ਕਿਵੇਂ ਕਹਿ ਦਿੱਤਾ ਵੀ ਇਹੀ ਆਤਮਾ ਹੈ ਜਿਹੜਾ ਕਹਿੰਦਾ ਮੇਰਾ ਮਨ, ਮੇਰੀ ਬੁੱਧੀ, ਮੇਰਾ ਚੇਤਾ, ਮੈਂ ਆਹ ਕਰਾਂਗਾ, ਮੈਂ ਉਹ ਕਰਾਂਗਾ, ਮੈਂ ਆਹ ਕੀਤਾ, ਮੈਂ ਉਹ ਕੀਤਾ, ਇਹਨੂੰ ਦੱਸਣ ਵਾਲਾ, ਇਸ ਨੂੰ ਅਨੁਭਵ ਕਰਨ ਵਾਲਾ ਆਤਮਾ ਤੁਸੀਂ ਮੰਨ ਲਿਆ। ਹੁਣ ਤੁਹਾਨੂੰ ਇਹ ਕਿਵੇਂ ਪਤਾ ਲੱਗਿਆ ਕਿ ਆਤਮਾ ਇਹ ਹੈ? ਤੁਹਾਨੂੰ ਕਿਹਨੇ ਦੱਸਿਆ ਕਿ ਆਤਮਾ ਇਹ ਹੈ? ਉਹ ਦੱਸਣ ਵਾਲਾ ਕੌਣ ਹੋਇਆ? ਫਿਰ ਇਹਦਾ ਉੱਤਰ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੀ ਸਾਨੂੰ ਦਿੰਦੇ ਹਨ। ਸਤਿਗੁਰੂ ਜੀ ਫਰਮਾਉਂਦੇ ਹਨ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਆਤਮਾ ਨੂੰ ਦੱਸਣ ਵਾਲਾ ਵੀ ਆਤਮਾ ਹੀ ਹੈ। ਜਿਸ ਤਰ੍ਹਾਂ ਸਾਡੀਆਂ ਅੱਖਾਂ ਦੇ ਵਿੱਚ ਰੋਸ਼ਨੀ ਹੈ, ਹਨੇਰੇ ਵਿੱਚ ਸਾਡੀਆਂ ਅੱਖਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ, ਤੇ ਜਦੋਂ ਬਾਹਰੋਂ ਰੋਸ਼ਨੀ ਪ੍ਰਗਟ ਹੋਏਗੀ ਫਿਰ ਸਾਡੀਆਂ ਅੱਖਾਂ ਵੇਖਣਗੀਆਂ। ਉਹ ਰੋਸ਼ਨੀ ਬਾਹਰੋਂ ਪ੍ਰਗਟ ਹੋਈ ਤਾਂ ਸਾਡੀਆਂ ਅੱਖਾਂ ਦੀ ਰੋਸ਼ਨੀ ਵੀ ਪ੍ਰਕਾਸ਼ਮਾਨ ਹੋ ਗਈ। ਇਸੇ ਤਰ੍ਹਾਂ ਹੀ ਆਤਮਾ ਨੂੰ ਦੱਸਣ ਵਾਲਾ ਵੀ ਆਤਮਾ ਹੀ ਹੈ। ਸੋ ਰੋਹ ਵਿਚਾਰ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਹੋਰ ਇਹ ਵਿਆਖਿਆ ਅੱਗੇ ਕਰੀਏ। ਸਤਿਗੁਰੂ ਜੀ ਦਾ ਜੋ ਉਪਦੇਸ਼ ਹੈ, ਸਗਲ ਦੁੱਧ ਮਹਿ ਘੀਆ, ਜਿਸ ਤਰ੍ਹਾਂ ਸਾਰੇ ਦੁੱਧ ਵਿੱਚ ਘਿਓ ਹੈ, ਇਸੇ ਤਰ੍ਹਾਂ ਪਰਮਾਤਮਾ ਸਾਰਿਆਂ ਦੇ ਵਿੱਚ ਹੈ। ਪਰ ਉਸ ਆਤਮ ਤੱਤ ਨੂੰ ਜਾਣਨਾ ਪਵੇਗਾ, ਉੱਥੇ ਪਹੁੰਚਣ ਵਾਸਤੇ ਸੇਵਾ ਤੇ ਸਿਮਰਨ, ਇਹ ਦੋ ਸਾਧਨ ਹਨ। ਇਹਨਾਂ ਦੇ ਦੁਆਰਾ ਉੱਥੇ ਪਹੁੰਚਿਆ ਜਾ ਸਕਦਾ ਹੈ। ਇਹਨਾਂ ਦੇ ਦੁਆਰਾ ਹੀ ਮਨ ਨਿਰਮਲ ਹੋਏਗਾ ਅਤੇ ਜਦੋਂ ਮਨ ਨਿਰਮਲ ਹੋਏਗਾ ਫਿਰ ਆਤਮ ਸਰੂਪ ਨੂੰ ਅਸੀਂ ਅੰਦਰੋਂ ਵੇਖ ਲਵਾਂਗੇ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ,
ਊਚਾ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ।
ਉਹਦੀ ਜੋਤ ਸਾਰਿਆਂ ਦੇ ਵਿੱਚ ਹੈ, ਸਭ ਤੋਂ ਉੱਚੇ ਦੇਵਤੇ ਬ੍ਰਹਮਾ ਵਿਸ਼ਨ ਆਦਿ ਹਨ ਅਤੇ ਕੀੜੇ ਪਤੰਗੇ ਮੱਛਰ ਆਦਿ ਇਹ ਸਭ ਤੋਂ ਛੋਟੇ ਹਨ, ਜਾਂ ਚੀਟੀ ਅਤੇ ਕੁੰਚਰ ਅਸਥੂਲਾ ਇਹ ਵੀ ਪ੍ਰਮਾਣ ਦਸਮ ਪਾਤਸ਼ਾਹ ਨੇ ਦਿੱਤਾ ਹੈ। ਸੋ ਸਭ ਤੋਂ ਉੱਚੇ ਜਿਹੜੇ ਹਨ ਅਤੇ ਸਭ ਤੋਂ ਨੀਵੇਂ ਜਿਹੜੇ ਹਨ, ਉੱਚਾ ਜਾਂ ਨੀਵਾਂ ਬੰਦਾ ਗੁਣਾ ਕਰਕੇ ਹੁੰਦਾ ਹੈ ਜਾਂ ਕਈ ਵਾਰ ਪਦਵੀ ਕਰਕੇ ਵੀ ਹੋ ਜਾਂਦਾ ਹੈ। ਸੋ ਸਾਰਿਆਂ ਦੇ ਵਿੱਚ ਉਹਦੀ ਜੋਤ ਸਮਾਈ ਹੋਈ ਹੈ। ਘਟ ਘਟ ਮਾਧੋ ਜੀਆ, ਜੀਆ ਜੋ ਮਾਲਕ ਹੈ ਸਾਰਿਆਂ ਦਾ, ਮਾਧੋ ਮਾਇਆ ਦਾ ਵੀ ਜੋ ਪਤੀ ਹੈ, ਉਹ ਸਾਰਿਆਂ ਘਟਾਂ ਘਟਾਂ ਵਿੱਚ ਵਿਆਪਕ ਹੈ।
ਸੰਤੋਹ ਘਟ ਘਟ ਰਹਿਆ ਸਮਾਹਿਓ।
ਹੇ ਸੰਤ ਜਨੋ, ਹੇ ਗੁਰਸਿੱਖੋ, ਉਹ ਪਰਮਾਤਮਾ ਆਨੰਦ ਸਰੂਪ ਘਟਾਂ ਘਟਾਂ ਵਿੱਚ ਵਿਆਪਕ ਹੈ।
ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ।
ਉਹ ਪਰਮਾਤਮਾ ਪੂਰਨ ਹੈ, ਉਹ ਅਧੂਰਾ ਨਹੀਂ ਹੈ, ਅਸੀਂ ਤਾਂ ਅਧੂਰੇ ਹਾਂ ਪਰ ਉਹ ਪੂਰਨ ਹੈ ਅਤੇ ਉਹ ਪੂਰ ਰਹੇ ਸਾਰੇ ਹੀ, ਉਹ ਵਿਆਪਕ ਵੀ ਪੂਰੀ ਤਰ੍ਹਾਂ ਦੇ ਨਾਲ ਹੈ। ਸਰਵ ਮੈਂ ਸਾਰਿਆਂ ਦੇ ਵਿੱਚ, ਜਲ ਵਿੱਚ ਵੀ ਥਲ ਵਿੱਚ ਵੀ, ਰਮਈਆ ਜੋ ਸਾਰੇ ਰਮਿਆ ਹੋਇਆ ਆਹਿਓ ਹੈ, ਉਹ ਸਾਰਿਆਂ ਦੇ ਵਿੱਚ ਹੀ ਜਲ ਥਲ ਮਹੀਅਲ ਸਾਰੇ ਹੀ ਉਹ ਵਿਆਪਕ ਹੈ, ਸਾਰੇ ਹੀ ਪੂਰਨ ਹੈ।
ਰਹਾਉ ਗੁਣ ਨਿਧਾਨ ਨਾਨਕ ਜਸ ਗਾਵਾ ਸਤਿਗੁਰ ਭਰਮ ਚੁਕਾਇਓ।
ਹੁਣ ਉਹਦੀ ਪ੍ਰਾਪਤੀ ਕਿਵੇਂ ਹੋਵੇ, ਉਹਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਆਪਾਂ ਇਸੇ ਵਿਚਾਰ ਸ਼ਬਦ ਦੇ ਭਾਵ ਨੂੰ ਮੁੱਖ ਰੱਖ ਕੇ ਪਹਿਲਾਂ ਆਪਾਂ ਵਿਚਾਰ ਸਾਂਝੀ ਕੀਤੀ ਹੈ ਕਿ ਭਰਮ ਕਰਕੇ, ਅਗਿਆਨ ਕਰਕੇ, ਅਵਿਦਿਆ ਕਰਕੇ ਉਹਦੀ ਪ੍ਰਾਪਤੀ ਨਹੀਂ ਹੋ ਰਹੀ। ਉਹ ਗੁਣਾਂ ਦਾ ਨਿਧਾਨ ਹੈ। ਹੁਣ ਉਹ ਭਰਮ ਮਿਟੇਗਾ ਕਿਵੇਂ? ਤਾਂ ਸਤਿਗੁਰੂ ਜੀ ਨੇ ਉੱਤਰ ਦਿੱਤਾ ਹੈ ਵੀ ਸਤਿਗੁਰ ਭਰਮ ਚੁਕਾਇਓ, ਉਹ ਭਰਮ ਸਤਿਗੁਰੂ ਦੂਰ ਕਰਨਗੇ। ਅਤੇ ਸਤਿਗੁਰੂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਦਸੇ ਪਾਤਸ਼ਾਹੀਆਂ, ਅਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਹਨ। ਸੋ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ, ਸਤਿਗੁਰੂ ਤੋਂ ਗਿਆਨ ਪ੍ਰਾਪਤ ਕਰਕੇ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਅਤੇ ਫਿਰ ਜਸ ਗਾਵੇ ਉਹਦਾ ਨਾਮ ਜਪਣ ਦੇ ਨਾਲ ਫਿਰ ਸਤਿਗੁਰੂ ਕੀ ਕਰਨਗੇ? ਭਰਮ ਚੁਕਾਇਓ, ਭਰਮ ਦੂਰ ਕਰ ਦੇਣਗੇ। ਜਦੋਂ ਭਰਮ ਮਿਟ ਜਾਏਗਾ ਤੇ ਗੁਣ ਨਿਧਾਨ, ਜੋ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਹੈ, ਉਹ ਫਿਰ ਸਾਡੇ ਅੰਦਰੋਂ ਹੀ ਸਾਨੂੰ ਪ੍ਰਾਪਤ ਹੋ ਜਾਏਗਾ। ਗੁਣ ਨਿਧਾਨ ਨਾਨਕ ਜਸ ਗਾਵੇ, ਸਤਿਗੁਰੂ ਜੀ ਫਰਮਾਉਂਦੇ ਹਨ ਵੀ ਗੁਣਾਂ ਦੇ ਨਿਧਾਨ ਖਜ਼ਾਨੇ ਪਰਮਾਤਮਾ ਦੇ ਜਸ ਨੂੰ ਗਾਇਣ ਕਰਨ ਦੇ ਨਾਲ ਸਤਿਗੁਰੂ ਜੀ ਭਰਮ ਮਿਟਾ ਦਿੰਦੇ ਹਨ। ਕਿਉਂਕਿ ਸਤਿਗੁਰੂ ਨੇ ਤਾਂ ਉਪਦੇਸ਼ ਦੇ ਦਿੱਤਾ, ਹੁਣ ਸਿੱਖ ਦਾ ਕੰਮ ਵੀ ਤਾਂ ਹੈ ਨਾਮ ਜਪਣਾ, ਬੰਦਗੀ ਕਰਨੀ। ਹੁਣ ਸਤਿਗੁਰੂ ਭਰਮ ਉਹਨਾਂ ਦਾ ਹੀ ਮਿਟਾਉਂਦੇ ਹਨ ਜੋ ਜਸ ਗਾਵੇ, ਜੋ ਨਾਮ ਜਪਦੇ ਹਨ। ਨਾਮ ਜਪੇ ਤੋਂ ਬਿਨਾਂ ਭਰਮ ਨਹੀਂ ਮਿਟਦਾ। ਕਬੀਰ, ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾ ਗਈ ਜੋ ਬਾਂਸ ਵਜਾਈਏ ਫੂਕ। ਇਉਂ ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ,
ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਹਿਆ ਸਮਾਇਓ।
ਹੁਣ ਸਤਿਗੁਰੂ ਜੀ ਨੇ ਜੋ ਪਹਿਲਾਂ ਦੱਸਿਆ ਸੀ ਵੀ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ, ਹੁਣ ਉਹਦੀ ਪ੍ਰਾਪਤੀ ਵਾਸਤੇ ਫਿਰ ਜਦੋਂ ਬੰਦਗੀ ਕੀਤੀ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਨਾਮ ਜਪਿਆ, ਫਿਰ ਸਰਬ ਨਿਵਾਸੀ ਸਦਾ ਅਲੇਪਾ ਸਾਰਿਆਂ ਵਿੱਚ ਰਹਿੰਦਾ ਹੋਇਆ, ਫਿਰ ਜੋ ਨਿਰਲੇਪ ਹੈ, ਲੇਪ ਨਹੀਂ ਤਿਸ ਪੁੰਨ ਨਾ ਪਾਪ, ਉਸਨੂੰ ਕੋਈ ਲੇਪ ਨਹੀਂ ਲੱਗਦਾ, ਹੁਣ ਇਹ ਅਚਰਜ ਗੱਲ ਹੈ ਵੀ ਉਹਦੀ ਸੱਤਾ ਦੇ ਨਾਲ ਹੀ ਸਾਡਾ ਸਰੀਰ ਚੱਲ ਰਿਹਾ ਹੈ, ਸਾਡੇ ਇੰਦਰੇ ਚੱਲ ਰਹੇ ਹਨ, ਮਨ ਬੁੱਧ ਚਿੱਤ ਹੰਕਾਰ ਅੰਤਰੀਵ ਇੰਦਰੇ ਅੰਤਹਕਰਨ ਹਿਰਦਾ ਵੀ ਉਹਦੀ ਸੱਤਾ ਕਰਕੇ ਹੀ ਪ੍ਰਕਾਸ਼ਮਾਨ ਹੈ। ਪਰ ਉਹ ਸਾਰਿਆਂ ਨੂੰ ਸੱਤਾ ਦਿੰਦਿਆਂ ਹੋਇਆਂ ਵੀ, ਸਾਰੇ ਵਿਆਪਕ ਹੁੰਦਿਆਂ ਹੋਇਆਂ ਵੀ ਉਹ ਨਿਰਲੇਪ ਹੈ, ਉਸਨੂੰ ਕੋਈ ਲੇਪ ਨਹੀਂ ਲੱਗਦਾ। ਇਹ ਗੱਲ ਦੀ ਸਮਝ ਆਈ ਜਦੋਂ ਨਾਨਕ ਜਸ ਗਾਵੇ, ਜਦੋਂ ਨਾਮ ਜਪਿਆ ਬੰਦਗੀ ਕੀਤੀ, ਪਤਾ ਲੱਗ ਗਿਆ ਸਭ ਮੈਂ ਰਹਿਆ ਸਮਾਇਓ, ਵੀ ਉਹ ਤਾਂ ਸਾਰਿਆਂ ਵਿੱਚ ਵਿਆਪਕ ਹੈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਜੋ ਮਹਾਂਪੁਰਖਾਂ ਨੇ ਜਿਨ੍ਹਾਂ ਨੂੰ ਸੋਝੀ ਪ੍ਰਾਪਤ ਹੋਈ, ਜਿਨ੍ਹਾਂ ਨੇ ਪੁਕਾਰ ਪੁਕਾਰ ਕੇ ਗੱਲ ਕਹੀ ਸੀ ਕਿ ਉਹ ਘਟਾਂ ਘਟਾਂ ਵਿੱਚ ਹੈ, ਸਾਰੇ ਹੈ, ਪਰ ਸਾਨੂੰ ਸਮਝ ਨਹੀਂ ਸੀ ਆਉਂਦੀ। ਪਰ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ, ਸਤਿਗੁਰੂ ਨੇ ਕਿਰਪਾ ਕੀਤੀ, ਭਰਮ ਮਿਟ ਗਿਆ, ਅਗਿਆਨ ਭਰਮ ਅਵਿਦਿਆ ਜੋ ਮਰਜ਼ੀ ਕਹਿ ਲਓ, ਇਹ ਸਾਰੇ ਪੈਵਾਚੀ ਨਾਮ ਹੀ ਹਨ, ਸੋ ਇਹ ਮਿਟ ਗਏ। ਹੁਣ ਵਿਦਵਾਨਾਂ ਨੇ ਤਾਂ ਭਰਮ ਵੀ ਕਈ ਤਰ੍ਹਾਂ ਦਾ ਮੰਨਿਆ ਹੈ, ਬੜੇ ਝਮੇਲੇ ਵਿੱਚ ਪਾਇਆ ਵਿਦਾਂਤ ਵਾਲਿਆਂ ਨੇ, ਪਰ ਸਤਿਗੁਰੂ ਜੀ ਨੇ ਤਾਂ ਝਮੇਲੇ ਸਾਰੇ ਕਟਾਏ। ਕਈ ਸਾਡੇ ਵਿਦਵਾਨ ਉਹਨਾਂ ਦੇ ਪ੍ਰਮਾਣ ਦਿੰਦੇ ਹਨ, ਭੇਦ ਪਰਮ ਕਰਤੱਤ ਪਰਮ ਪੁਰਸ਼ ਸੰਗ ਪਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ, ਪੰਜ ਪਰਮ ਸੰਸਾਰ ਲੋਹਤ ਸਪਟਕ, ਸੋ ਇਹਨਾਂ ਦੇ ਦੁਆਰਾ ਕਟਾਕਾਸ਼ ਗੁਣ ਮਾਰ ਕਨਕ ਕੁੰਡਲ ਦਿਸ਼ਟਾਂਤ ਤੇ ਪਾਚੋ ਪਰਮ ਨਿਵਾਰ, ਇਹ ਤਾਂ ਬੁੱਧੀ ਦੀਆਂ ਸਾਰੀਆਂ ਗੱਲਾਂ ਬਾਤਾਂ, ਬੁੱਧੀ ਤੱਕ ਸੀਮਤ ਹੈ। ਸੋ ਬੁੱਧੀ ਦੀ ਜਾਣਕਾਰੀ ਦੇ ਨਾਲ ਕੋਈ ਪਰਮ ਨਹੀਂ ਮਿਟਦਾ। ਜਾਣਕਾਰੀ ਚੰਗੀ ਹੈ, ਜਾਣਕਾਰੀ ਹੋਣੀ ਚਾਹੀਦੀ ਹੈ, ਮਨ ਸਮਝਾਵਨ ਕਾਰਨੇ ਕਛੁਕ ਪੜ੍ਹੀਏ ਗਿਆਨ, ਪਰ ਉਹ ਝਮੇਲਿਆਂ ਵਾਲਾ ਗਿਆਨ ਨਹੀਂ। ਵਿਦਾਂਤ ਦਾ ਗਿਆਨ ਤਾਂ ਝਮੇਲਿਆਂ ਵਾਲਾ ਗਿਆਨ ਹੈ। ਸਤਿਗੁਰੂ ਨੇ ਸਾਨੂੰ ਸਿੱਧਾ ਮਾਰਗ ਦੱਸਿਆ ਹੈ, ਭੂਲੇ ਮਾਰਗ ਜਿਨ੍ਹੇ ਬਿਤਾਇਆ ਐਸਾ ਗੁਰ ਵਡਭਾਗੀ ਪਾਇਆ। ਸੋ ਸਿੱਧਾ ਮਾਰਗ ਇਹੀ ਹੈ ਕਿ ਗੁਰੂ ਵਾਲੇ ਬਣੋ, ਨਾਮ ਜੋ ਗੁਰੂ ਨੇ ਦਿੱਤਾ ਹੈ ਉਹ ਸਿਮਰਨ ਕਰੋ, ਜੋ ਰਹਿਤ ਮਰਿਆਦਾ ਦੱਸਦੇ ਹਨ ਗੁਰੂ ਰੂਪ ਹੋ ਕੇ ਪੰਜ ਪਿਆਰੇ, ਉਸ 'ਤੇ ਅਮਲ ਕਰੋ ਅਤੇ ਸੁਖੈਨ ਹੀ ਤੁਹਾਨੂੰ ਉਸ ਦੀ ਪ੍ਰਾਪਤੀ ਇਉਂ ਹੋ ਜਾਏਗੀ। ਨਾਨਕ ਸਤਿਗੁਰੂ ਭੇਟੀਐ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਘਰ ਵਿੱਚ, ਪਰਿਵਾਰ ਵਿੱਚ, ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਸਾਰੇ ਕਾਰੋਬਾਰ ਵਿਹਾਰ ਕਰਦਿਆਂ ਹੋਇਆਂ, ਤੁਹਾਡਾ ਉਧਾਰ ਵੀ ਹੋ ਜਾਏਗਾ। ਐਸੀ ਸਤਿਗੁਰੂ ਜੀ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਐਸਾ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਬਖਸ਼ਿਸ਼ ਕਰਨ, ਅੱਜ ਦਾ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸੇ, ਆਪਾਂ ਹਿਰਦੇ ਵਿੱਚ ਵਸਾਈਏ, ਗੁਰਸਿੱਖੀ ਕਮਾਈਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪਹਿ ਮੇਲੇ,
ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲਿਪ
ਸਭ ਮੈਂ ਰਹਿਆ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ।